ਪਰ ਹਿੰਦ ਨਹੀਂ ਛੱਡਦੀ ਹੈ। ਇਸ ਕਰਕੇ ਚੰਦਨ ਵਾਸ ਪਈ ਮਨ, ਮਨ ਦੀ ਚੰਦਨ ਵਰਗੀ ਵਾਸ ਹੋ ਗਈ। ਕਿਉਂ? ਚੰਦਨ ਨਾਲ ਖੜਾ ਨਾ, ਚੰਦਨ ਨਾਲ ਲਿਪਟਿਆ ਹੋਇਆ ਨਾ, ਚੰਦਨ ਨਾਲ ਦੇ ਵਿਹੜੇ ਚ ਖੜਾ, ਜਿੱਥੇ ਚੰਦਨ ਦਾ ਬਾਗ ਹੈ ਉੱਥੇ ਖੜਾ, ਬਾਗ ਹੈ ਸਾਰਾ ਚੰਦਨ ਦਾ।
ਚੰਦਨ ਵਾਸ ਪਾਏ ਮਨ ਵਾਸਨ ਤਿਆਗ ਕਰਿਓ,
ਮਨ ਦੀ ਵਾਸਨਾ ਜਿਹੜੀ ਸੀ
ਉਹ ਮਾਨ ਆਨਾ, ਜੋ ਜਨ ਗਾਏ ਧਿਆਏ ਜਸ ਠਾਕਰ,
ਮਾਨ ਖਤਮ ਹੋ ਗਿਆ, ਹੰਕਾਰ ਖਤਮ ਹੋ ਗਿਆ, ਵਾਸ਼ਨਾ ਖਤਮ ਹੋ ਗਈ।
ਜੋ
ਚੰਦਨ ਦੀ ਵਾਸ਼ਨਾ ਕੀ ਹੁੰਦੀ ਹੈ, ਵਾਸ਼ਨਾ ਕੀ ਹੁੰਦੀ, ਵਾਸ਼ਨਾ ਭੁੱਖ ਨੂੰ ਕਹਿੰਦੇ, ਜਿਹਦੇ ਚ ਨਾਮ ਦੀ ਭੁੱਖ ਹੈ ਚੰਦਨ ਦੀ ਵਾਸ਼ਨਾ, ਜੇ ਮਾਇਆ ਦੀ ਭੁੱਖ ਹੈ ਹਿੰਦ ਦੀ ਵਾਸ਼ਨਾ, ਉਹਦੀ ਅੱਡ ਅੱਡ ਵਾਸ਼ਨਾ, ਰਿੰਡ ਦੀ ਵਾਸ਼ਨਾ ਵੀ ਮਾਇਆ ਦੀ ਭੁੱਖ ਹੈ। ਮਾਇਆ ਚ ਬਥੇਰੀਆਂ ਸਮੈਲਾਂ ਨੇ, ਮਾਇਆ ਦੀ ਭੁੱਖ ਆ। ਜਿਹੜੀ ਚੰਦਨ ਦੀ ਸਮੈਲ ਹੈ ਉਹ ਨਾਮ ਦੀ ਭੁੱਖ ਵਾਲੇ ਦੇ ਅੰਦਰ ਹੁੰਦੀ ਹੈ, ਉਹਦਾ ਪ੍ਰਤੀਕ ਹੈ। ਸੱਚੇ ਨਾਮ ਕੀ ਲੱਗਾ ਭੁੱਖ ਹੈ ਜ਼ਿਆਦਾ, ਚੰਦਨ ਦੀ ਸਮੈਲ ਬਦਲ ਜਾਂਦੀ ਹੈ। ਹਾਂਜੀ,
ਜੋ ਜਨ ਗਾਏ ਧਿਆਏ ਜਸ ਠਾਕਰ, ਦਾਸ ਪ੍ਰਭੂ ਹੈ ਖਾ ਡਾਕਟਰ।
ਜੋ ਜਸ ਗਾਏ ਧਿਆਏ,
ਜੋ ਜਨ ਗਾਏ ਧਿਆਏ ਜਸ ਠਾਕਰ,
ਗਾਵੇ ਵੀ ਧਿਆਨ ਠਾਕਰ ਦੇ ਵਿੱਚ, ਧਿਆਨ ਰੱਖ ਕੇ ਠਾਕਰ ਦੀ ਦਾ ਹੋਵੇ ਗਾਉਣ ਵੇਲੇ, ਜੋ ਚੀਜ਼ ਦੀ ਨਹੀਂ ਉਹਦਾ ਧਿਆਨ ਕਿਵੇਂ ਹੋਜੂ ਤੁਹਾਡਾ? ਧਿਆਨ ਹੈ ਜੋ ਦਿਖ ਰਿਹਾ ਦੇਖ ਕੇ ਗਾਵੇ, ਸੋ ਬੋਲੇ ਜੋ ਪੇਖੇ ਅੱਖੀ, ਠਾਕਰ ਦਾ ਜਸ ਗਾਵੇ ਪਰ ਦੇਖ ਕੇ ਗਾਵੇ। ਇਹ ਜਿਹੜੇ ਗਾਉਂਦੇ ਨੇ ਰਾਗੀ ਦੀ ਨਾ, ਇਹਨਾਂ ਨੂੰ ਕੁਛ ਐ ਗਾਉਣਾ ਸੀ, ਗਾਉਣਾ ਸੀ ਦੇਖ ਕੇ, ਦੇਖ ਕੇ ਪਹਿਲਾਂ ਨਹੀਂ ਗਾਉਣਾ ਚਾਹੀਦਾ, ਲੋੜ ਹੀ ਨਹੀਂ ਸੀ ਗਾਉਣ ਦੀ ਇਹਨਾਂ ਨੂੰ, ਪਹਿਲਾਂ ਦੇਖਦੇ ਫਿਰ ਗਾਉਂਦੇ। ਪਰ ਇਹ ਬਜ਼ਾਰੂ ਆਦਮੀ ਸੀ, ਇਹਦਾ ਬਾਜ਼ਾਰ ਚ, ਇਹ ਤਾਂ ਬਜ਼ਾਰੀ ਆਦਮੀ ਸੀ, ਇਹ ਤਾਂ ਵਪਾਰੀ ਨੇ, ਇਹਨਾਂ ਨੇ ਕੀ ਲੈਣਾ, ਇਹ ਤਾਂ ਮਾਇਆ ਵੱਟੇ ਗਾਉਂਦੇ ਨੇ, ਇਹਨਾਂ ਨੇ ਦੇਖ ਕੇ ਦਿਖਾ ਕੇ ਕੀ ਲੈਣਾ, ਇਹ ਤਾਂ ਰਾਗ ਵੇਚਦੇ ਨੇ, ਆਪਣਾ ਆਰਟ ਵੇਚਦੇ ਨੇ, ਹੁਨਰ ਵੇਚਦੇ ਨੇ, ਹੁਨਰ ਹੈ ਨਾ, ਉਹ ਹੁਨਰ ਮਾਇਆ ਵਾਸਤੇ ਹੁੰਦੇ ਨੇ, ਹੁਨਰ ਹੈ, ਹੁਨਰ ਵੇਚਦੇ ਨੇ।
ਹੈ ਬੜ ਭਾਗ ਬਸਿਓ ਮਨ ਜਾ ਕੇ, ਕਰਮ ਪ੍ਰਧਾਨ ਮਥਾ ਨਾਨਾ, ਜੋ ਜਨ ਗਾਏ ਧਿਆਏ ਧਿਆਏ ਜਸ ਠਾਕਰ, ਦਾਸ ਪ੍ਰਭੂ ਹੈ ਥਾ ਨਾਨਾ।
ਹਾਂ, ਜਿਹੜਾ ਇਸ ਤਰੀਕੇ ਨਾਲ ਗਾਉਂਦਾ ਨਾ, ਦੇਖ ਕੇ ਪ੍ਰਭੂ ਨੂੰ ਧਿਆਨ ਰੱਖ ਕੇ, ਉਹਦਾ ਨਿਵਾਸ ਪ੍ਰਭੂ ਦੇ ਚਰਨਾਂ ਚ, ਉਹਦੇ ਵਾਸਤੇ ਜਗ੍ਹਾ ਹੈ, ਉਹ ਉੱਥੇ ਜੁੜਿਆ ਹੋਇਆ ਅਸਲ ਦੇ ਵਿੱਚ, ਉਹਦਾ ਠਿਕਾਣਾ ਉਹਦੇ ਨਾਲ ਹੀ ਹੈ, ਚਰਨਾਂ ਚ ਬੈਠਾ ਹੀ ਹੈ, ਪਹਿਲਾਂ ਉੱਥੇ ਹੀ ਬੈਠਾ ਹੀ ਗਾਉਂਦਾ ਉਹ। ਉਹ ਮਾਇਆ ਚ ਨਹੀਂ ਗਾ ਰਿਹਾ, ਇਹ ਮਾਇਆ ਚ ਗਾ ਰਹੇ ਨੇ, ਉਹ ਮਾਇਆ ਤੋਂ ਪਰੇ ਹੋ ਕੇ ਗਾ ਰਿਹਾ। ਕੀਰਤਨ ਉੱਥੇ ਹੀ ਹੁੰਦਾ, ਜੈ ਕਰ ਕੀਰਤੀ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਏ ਲਾ, ਉਸੇ ਘਰ ਚ ਬੈਠ ਕੇ ਗਾਵੇ, ਸਿਮਰੋ ਸਿਰਜਣਹਾਰੋ, ਤੁਮ ਗਾਵੋ ਮੇਰੇ ਫਿਰ ਪਾਓ ਕਾ ਸੋਹਲਾ। ਹਾਂ, ਵਾਰੀ ਚ ਸੋਹਲੇ ਸਦਾ ਸੁੱਖ ਹੋਏ, ਕਿਸੇ ਨੂੰ ਹੋਇਆ ਸਦਾ ਸੁੱਖ, ਕਿਸੇ ਰਾਗੀ ਨੂੰ ਅਰਜੀ ਨੂੰ ਸੁਣਿਆ, ਐ ਸਦਾ ਸੁੱਖ ਹੋ ਜਾਂਦਾ, ਇਹ ਦੱਸਣ ਕਿਹਨੂੰ ਸਦਾ ਸੁੱਖ ਹੋਇਆ? ਇੱਕ ਬੰਦੇ ਨੂੰ ਸਦਾ ਸੁੱਖ ਹੋਇਆ ਦੱਸੇ, ਗਾਉਣ ਵਾਲੇ ਨੂੰ ਨਹੀਂ ਹੋਇਆ, ਸੁਣਨ ਵਾਲੇ ਨੂੰ ਨਹੀਂ ਹੋਇਆ, ਫਿਰ ਕੀ ਗਾ ਰਹੇ ਨੇ, ਕੀ ਕਰ ਰਹੇ ਨੇ? ਬਲੈਕਮੇਲ ਹੋ ਰਹੀ ਹੈ, ਧਰਮ ਦੇ ਨਾਂ ਤੇ ਬਲੈਕਮੇਲ ਹੋ ਰਹੀ ਹੈ, ਧਰਮ ਦੇ ਨਾਂ ਤੇ ਕੀ ਹੈ ਬਲੈਕਮੇਲ, ਜਿਹਦਾ ਰਿਜ਼ਲਟ ਹੀ ਨਹੀਂ ਕੋਈ ਨਿਕਲਦਾ, ਉਹ ਚੀਜ਼ ਬੰਦ ਕਿਉਂ ਨਹੀਂ ਕਰਦੇ? ਜਿਹੜੀ ਦਵਾਈ ਦਾ ਰਿਜ਼ਲਟ ਹੀ ਨਹੀਂ ਨਿਕਲਦਾ, ਕਿਉਂ ਟੀਕੇ ਲਾਲਾ ਪਾੜੀ ਜਾਂਦੇ ਨੇ ਨਿਆਣੇ ਦੇ ਮੋਢੇ, ਜਦ ਫਾਇਦਾ ਹੀ ਨਹੀਂ ਕੁਛ ਹੋ ਰਿਹਾ, ਉਹ ਸੂਈਆਂ ਕਿਉਂ ਘੁਬੋਈ ਜਾਂਦੇ ਨੇ, ਕਿਉਂ ਟਾਈਮ ਵੇਸਟ ਕਰਦੇ ਨੇ, ਕਿਉਂ ਇੰਨਾ ਪੈਸਾ ਬਰਬਾਦ ਕਰਦੇ ਨੇ, ਕਿਹੜੀ ਵਜ੍ਹਾ ਨਾਲ ਇਹਨਾਂ ਰਾਗੀ ਨੂੰ ਮਾਲਾ ਮਾਲ ਕਰਤਾ? ਹੋਰ ਕੁਛ ਕਰ ਲੋ,
ਬਟ ਭਾਗ ਬਸਿਓ ਮਨ ਜਾ ਕੇ, ਕਰਮ ਪ੍ਰਧਾਨ ਮਥਾ ਨਾਨਾ,
ਕਰਮ ਪ੍ਰਧਾਨ ਮਥਾ ਨਾਨਾ, ਪ੍ਰਧਾਨ ਕੀ ਹੈ? ਕਿਰਪਾ, ਕਿਰਪਾ ਉਹਨਾਂ ਦੇ ਜੇ ਜਿਹਦੇ 'ਤੇ ਕਿਰਪਾ ਹੈ ਜਿਹਦੇ 'ਤੇ ਸਿਰ 'ਤੇ ਹੱਥ ਹੈ ਉਹਦਾ ਇਹ ਸਮਝ ਲਓ ਵੀ ਇਸ ਉਹਦੇ 'ਤੇ ਸਿਰ 'ਤੇ ਹੱਥ ਹੈ ਉਹਦਾ ਜਿਹੜਾ ਇਸ ਤਰੀਕੇ ਨਾਲ ਗਾਉਂਦਾ ਉਹਦੇ ਸਿਰ 'ਤੇ ਹੱਥ ਹੈ ਕਰਮ ਪ੍ਰਧਾਨ
ਕਰਮ ਪ੍ਰਧਾਨ ਮਥਾਨ ਹਾਂ ਕਾੜ ਸ਼ਕਤੀ ਸਿਰ ਸਹਿਜ ਪ੍ਰਗਾਸਿਓ ਇੱਕ ਸਮਾਧ ਆਨਾ
ਕਾੜ ਸ਼ਕਤ
ਸ਼ਿਵ
ਸਹਿਜ
ਪ੍ਰਗਾਸਿਓ ਇੱਕ ਸਮਾਨ
ਕਾੜ ਸ਼ਕਤੀ ਸ਼ਕਤੀ ਕੀ ਹੈ ਸ਼ਕਤੀ ਕੀ ਸੀ ਕਲਪਨਾ ਬਹੁਤ ਬੜੀ ਸ਼ਕਤੀ ਸੀ ਮਾਇਆ ਦੀ ਸਭ ਤੋਂ ਵੱਡੀ ਜਿਹੜੀ ਪਰਬਲ ਮਾਇਆ ਸੀ ਨਾ ਪਰਬਲ ਮਾਇਆ ਉਹ ਕੱਟਦੀ ਜਿਹੜੀ ਨਕਟੀ ਕਹਿੰਦੇ ਤੇ ਕਿਸੇ ਵਿਵੇਕੀ ਨੇ ਕਿਸੇ ਕਿੰਨੀ ਵਿਵੇਕੀ ਕੱਟੀ ਕੱਟ ਦਿੱਤੀ ਮਾਇਆ ਦੀ ਭੁੱਖੇ ਕੱਟਦੀਆਂ ਤੂੰ ਮਾਇਆ ਦੀ ਭੁੱਖ ਬਹੁਤ ਸ਼ਕਤੀ ਹੈ ਮਾਇਆ ਦੀ ਭੁੱਖ ਨਹੀਂ ਮਿਲਦੀ ਤ੍ਰਿਸ਼ਨਾ ਮਿਲੇ ਹੀ ਕਿ
ਮਜੀਦ
ਇਹ ਸ਼ਕਤੀ ਕੱਟੀ ਗਈ ਮਾਇਆ ਦੀ ਸ਼ਕਤੀ ਹੈ ਜਿਹਨੂੰ ਮੰਨਦੇ ਸੀ ਸਾਰੇ ਹਿੰਦੂ ਕੇ ਨਕਟੀ ਹੈ ਕੱਟੀ ਨਹੀਂ ਜਾ ਸਕਦੀ ਉਹ ਕੱਟੀ ਗਈ ਮਾਇਆ ਦੀ ਭੁੱਖ ਜਾਂਦੀ ਰਹੀ ਕੱਟੀ ਰਹੀ ਕੱਟੀ ਗਈ ਵਡਿਆਈ ਦੀ ਭੁੱਖ ਕੱਟੀ ਗਈ ਵਡਿਆਈ ਦੀ ਭੁੱਖ ਵੀ ਮਾਇਆ ਦੀ ਭੁੱਖ ਹੈ ਕੌਣ ਵੱਡਾ ਮਾਇਆ ਵਡਿਆਈ ਰਾਜੇ ਅੰਦਰ ਮਾਇਆ ਦੀ ਭੁੱਖ ਨਹੀਂ ਹੁੰਦੀ ਵਡਿਆਈ ਦੀ ਭੁੱਖ ਹੁੰਦੀ ਹੈ ਜੋਗੀ ਦੇ ਅੰਦਰ ਵਡਿਆਈ ਦੀ ਭੁੱਖ ਹੈ ਰਾਜੇ ਦੇ ਅੰਦਰ ਮਾਇਆ ਦੀ ਭੁੱਖ ਨਾਲ ਵਡਿਆਈ ਉਹ ਵੀ ਹੈ ਉਹ ਮਾਇਆ ਦੇ ਆਸਰੇ ਵਡਿਆਈ ਹੈ ਟੱਬ ਦੇ ਆਸਰੇ ਵਡਿਆਈ ਹੈ ਭਗਤੀ ਦੇ ਆਸਰੇ ਵਡਿਆਈ ਹੈ ਉਹ ਮਾਇਆ ਦੇ ਆਸਰੇ ਵਡਿਆਈ ਹੈ ਕੌਣ ਵੱਡਾ ਮਾਇਆ ਵਡਿਆਈ ਮਾਇਆ ਨਾਲ ਲੋਕ ਜ਼ਿਆਦਾ ਜੁੜੇ ਨੇ ਜ਼ਿਆਦਾ ਜੁੜਦੇ ਨੇ ਕੌਣ ਵੱਡਾ ਮਾਇਆ ਵਡਿਆਈ ਸੰਸਾਰ ਵਿੱਚ ਪਰ ਨਹੀਂ ਕਹਿੰਦੇ ਨਹੀਂ ਬਣਿਆ ਸੋ ਵੱਡਾ ਜਿਹੜਾ ਹਰ ਲਵਲਾਈ ਵੱਡਾ ਉਹੀ ਹੈ ਜਿਹਨੇ ਹਰ ਲਵਲਾਈ ਸੰਸਾਰ ਵਿੱਚ ਵੱਡਾ ਜਿਹਨੇ ਮਾਇਆ ਵੜਿਆਈ ਹੈ ਸੰਸਾਰੀ ਭਾਸ਼ਾ ਚ ਉਹ ਵੱਡਾ ਜਿਹਦੇ ਕੋਲ ਮਾਇਆ ਜ਼ਿਆਦਾ ਮਾਇਆ ਵੜਿਆਈ ਦਰਗਾਹ ਚ ਉਹ ਵੱਡਾ ਜਿਹਨੇ ਹਰ ਲਵਲਾਈ ਬਸ ਸੱਚ ਇਹ ਹੈ ਵੱਡਾ ਉਹ ਹੈ ਜਿਹਨੇ ਹਰ ਲਵਲਾਈ ਮਾਇਆ ਦੀ ਵਡਿਆਈ ਉਹਨਾਂ ਚਿਰ ਹੈ ਜਿੰਨਾ ਚਿਰ ਜਿਉਂਦਾ ਉਹ ਚਿਰ ਬਾਅਦ ਚ ਕੋਈ ਨੀ ਪੁੱਛਦਾ ਤੇ ਭਗਤਾਂ ਨੂੰ ਹਮੇਸ਼ਾ ਪੁੱਛਦੇ ਰਹਿੰਦੇ ਤਰੂਪ ਲਾਲ ਨੂੰ ਹੁਣ ਤੇ ਪੁੱਛੇ ਜਾਂਦੇ ਹਾਂਜੀ
ਕਾੜ ਸ਼ਕਤੀ ਸ਼ਿਵ ਸਹਿਜ ਪ੍ਰਗਾਸੇ
ਸ਼ਿਵ ਨੇ ਸ਼ਕਤੀ ਕੱਟ ਦਿੱਤੀ ਸ਼ਿਵ ਕੌਣ ਹੈ ਸ਼ਿਵ ਅੰਦਰ ਹੈ ਉਹ ਸ਼ਿਵੇ ਹੈ ਅੰਦਰ ਬੈਠਾ ਆਪ ਸ਼ਿਵੇ ਹੈ ਇਸ ਕਰਕੇ ਹਰ ਕੋਈ ਆਪਣੇ ਆਪ ਨੂੰ ਸ਼ਿਵ ਬੁਲਦਾ ਸ਼ਿਵ ਥੱਲੇ ਆ ਗਿਆ ਨਾ ਸ਼ਿਕ ਸ਼ਿਵ ਪਏ ਇੱਕ ਗਏ ਇੱਕ ਫਿਰ ਪਏ ਆ ਗਿਆ ਨਾ ਇਹ ਜੀਵਾ ਜਿਹੜਾ ਸੀ ਮੂਲ ਜਿਹੜਾ ਹੰਸ ਹੈ ਉਹ ਸ਼ਿਵੇ ਹੈ ਉਸ ਨੂੰ ਸ਼ਿਵ ਕਿਹਾ ਹੰਸ ਨੀ ਘਟਿਆ ਨਾ ਥੱਲੇ ਸਹੀ ਕਾੜ ਸ਼ਕਤ ਇਹ ਕਮਾਇਆ ਦੀ ਭੁੱਖ ਕੱਟਤੀ ਮਨ ਚੋਂ ਆਪਣੇ ਕਮਾਇਆ ਦੀ ਭੁੱਖ ਕੱਟਤੀ ਸ਼ਿਵ ਨੇ ਸਤਿਗੁਰ ਨੇ ਥੱਲੇ ਨੇ ਸਹਿਜ ਪ੍ਰਗਾਸਿਓ ਮਨ ਨੂੰ ਸਹਿਜ ਅਵਸਥਾ ਇੱਕ ਦੱਸਦਾ ਇੱਕ ਸਮਾਨ ਨਾਲ ਦੋ ਇੱਕ ਹੋ ਗਏ ਉਹ ਚ ਮਾਇਆ ਦੀ ਭੁੱਖ ਹੈ ਨੀ ਸੀ ਇਹ ਹੈ ਸੀ ਤਾਂ ਦੋ ਸੀ ਉਹ ਚ ਨਾਮ ਦੀ ਭੁੱਖ ਸੀ ਇਹ ਚ ਮਾਇਆ ਦੀ ਭੁੱਖ ਸੀ ਇਹ ਚ ਮਾਇਆ ਦੀ ਭੁੱਖ ਛੁੱਟ ਗਈ ਤੇ ਨਾਮ ਦੀ ਭੁੱਖ ਪੈਦਾ ਹੋਈ ਦੋਹਾਂ ਦੀ ਭੁੱਖ ਇੱਕ ਹੋ ਗਈ ਭੁੱਖ ਇੱਕ ਹੋ ਗਈ ਦੋਹਾਂ ਦਾ ਸਰੀਰ ਇੱਕ ਹੋ ਗਿਆ ਜੇ ਦੋ ਕਿਸਮ ਦੀ ਭੁੱਖ ਸੀ ਦੋ ਕਿਸਮ ਦੇ ਸਰੀਰ ਸੀ ਦੋ ਕਿਸਮ ਦੀ ਮੌਤ ਸੀ ਦੋ ਕਿਸਮ ਦੀ ਜ਼ਿੰਦਗੀ ਸੀ ਭੁੱਖ ਇੱਕ ਹੋ ਗਈ ਜਿਹਨਾਂ ਭੁੱਖ ਇੱਕ ਹੋ ਗਈ ਉਹਦਾ ਇੱਕ ਹੋ ਜੂਏ ਹਾਂਜੀ
ਕਹਿ ਕਬੀਰ ਗੁਰ ਭੇਟ ਮਹਾਂ ਸੁਖ ਭਰਮਤ ਰਹੇ ਮਨ ਮਾਨਾਨਾ
ਕਹਿ ਕਬੀਰ
ਗੁਰ ਭੇਟ ਮਹਾਂ ਸੁਖ
ਗੁਰ ਭੇਟ ਮਹਾਂ ਸੁਖ
ਭਰਮਤ ਰਹੇ
ਇਹ ਤਰੀਕੇ ਨਾਲ ਗੁਰਦੇਵ ਨੇ ਮਹਾਂ ਸੁਖ ਦਾ ਮਹਾਂ ਸੁਖ ਨਾਲ ਮੇਰਾ ਮੇਲ ਕਰਾ ਦਿੱਤਾ ਮਹਾਂ ਸੁਖ ਹੈ ਪਰਮ ਆਨੰਦ ਜਿਹਨੂੰ ਪਰਮ ਆਨੰਦ ਕਿਹਾ ਹੋਈ ਮਹਾਂ ਸੁਖ ਹੈ ਸਦਾ ਆਨੰਦ ਨਾਲ ਮੇਲ ਕਰਾਤਾ
ਭਰਮਤ ਰਹੇ ਮਨ ਮਨਾਨਾ
ਪਹਿਲਾਂ ਤਾਂ ਮਨ ਜਿੰਨਾ ਚਿਰ ਹੰਕਾਰੀ ਸੀ ਭਰਮਦਾ ਹੀ ਰਿਹਾ ਜਿੰਨਾ ਚਿਰ ਮਾਣ ਕਰਦਾ ਰਿਹਾ ਨਾ ਮਨ, ਜਿੰਨਾ ਚਿਰ ਇਹ ਹੰਕਾਰ ਸੀ ਮਾਣ ਸੀ, ਉਹਨਾਂ ਚਿਰ ਭਰਮ ਚ ਰਿਹਾ। ਬਹੁਤ ਬੜਾ ਬੀਚਕ ਲਿਖਤਾ ਸੀ, ਮੈਨੂੰ ਵੀ ਭਰਮ ਸੀ, ਆਹ ਕਹਿ ਰਿਹਾ ਉਹ। ਬਹੁਤ ਬੜਾ ਬੀਚਕ ਲਿਖਿਆ ਸੀ ਮੈਂ, ਮੈਨੂੰ ਵੀ ਲੱਗਦਾ ਸੀ ਮੇਰੇ ਵਰਗਾ ਕੋਈ ਨੀ। ਉਹ ਕਹਿੰਦਾ ਆਹ ਸੁੱਖ ਨੀ ਸੀ ਉਦੋਂ ਤੱਕ ਮੈਨੂੰ ਮਿਲਿਆ, ਜਿਹੜਾ ਹੁਣ ਸੁੱਖ ਮਿਲਿਆ ਇਹ ਨੀ ਸੀਗਾ। ਪਰਮ ਤਾਂ ਰਿਹਾ ਸੀ, ਮਨ ਟਿਕਿਆ, ਮਨ ਹੈ ਨੀ ਸੀ, ਪਰਮ ਸੀ। ਹੰਕਾਰ ਵੀ ਬੜਾ ਸੀ, ਬੜਾ ਮੈਂ ਤਾਂ ਗ੍ਰੰਥ ਲਿਖਤਾ ਪੂਰਾ ਇੱਕ, ਕਦੇ ਨਹੀਂ ਏਦਾਂ ਦਾ ਕਿਸੇ ਰਿਸ਼ੀ ਮੁਨੀ ਨੇ ਇਹਦਾ ਲਿਖਿਆ ਵੀ ਨਹੀਂ ਹੈ। ਕਬੀਰ ਵਰਗਾ ਗ੍ਰੰਥ ਨਹੀਂ ਹੋਰ ਕਿਸੇ ਨੇ ਲਿਖਿਆ ਹੋਇਆ ਏਡਾ ਵੱਡਾ। ਇਸ ਕਰਕੇ ਹੰਕਾਰ ਹੋਣਾ ਜ਼ਰੂਰੀ ਸੀ ਉਹਦਾ, ਕੱਚੀ ਬਾਣੀ ਦਾ। ਪਰਮ ਤਾਂ ਰਹੇ ਮਨ ਮਾਨਾ,
ਕਹੇ ਕਬੀਰ ਗੁਰ ਭੇਟ ਮਹਾਂ ਸੁੱਖ, ਪਰਮਤ ਰਹੇ ਮਨ ਮਾਨਾ।
ਮਹਾਂ ਸੁੱਖ ਮੈਨੂੰ ਹੁਣ ਪਤਾ ਲੱਗਿਆ ਸੁੱਖ ਕੀ ਹੁੰਦਾ। ਹੁਣ ਮੈਨੂੰ ਇਹ ਪਤਾ ਲੱਗਿਆ ਵੀ ਜਿਹੜਾ ਉਦੋਂ ਮੈਂ ਭਰਮ ਦਾ ਸੀ, ਹੰਕਾਰ ਉਹਦੀ ਵਜ੍ਹਾ ਹੰਕਾਰ ਸੀ, ਉਹਦੀ ਵਜ੍ਹਾ ਹੰਕਾਰ ਸੀ।
ਰਾਗ ਗੁਰਬੀ ਬਾਵਨ ਅੱਖਰੀ ਕਬੀਰ ਜੀ ਕੀ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਬਾਵਨ ਅੱਖਰ ਲੋਕ ਤ੍ਰੈ ਸਭ ਕੁਛ ਇਨਵੇ ਇਨਹੀ ਮਾਹੇ, ਇਹ ਅੱਖਰ ਖਿਲ ਜਾਏਗੇ ਉਹ ਅਖਰ ਇਨਵੇ ਨਾਹੀ।
ਬਾਵਨ ਅੱਖਰ ਲੋਕ ਤ੍ਰੈ ਸਭ ਕੁਛ ਇਨਹੀ ਮਾਹੇ, ਤਿੰਨਾਂ ਲੋਕ ਤਿੰਨ ਲੋਕ ਨੇ ਕਬੀਰ ਕਹਿੰਦਾ ਮੇਰੇ ਸਾਹਮਣੇ, 52 ਅੱਖਰ ਨੇ ਭਾਸ਼ਾ ਦੇ, ਸਾਡੀ ਭਾਸ਼ਾ ਦੇ 35 ਅੱਖਰ ਨੇ ਅਸੀਂ ਮੰਨਦੇ ਹਾਂ, ਪਰ 34 ਅੱਖਰ ਚ ਲਿਖਿਆ ਜਾਂਦਾ, ਊੜੇ ਨੂੰ ਅੱਖਰ ਮੰਨਿਆ ਹੋਇਆ ਨਹੀਂ ਹੈ। ਜਿਹੜੀ ਭਾਸ਼ਾ ਕਬੀਰ ਕੋਲ ਉਸ ਵੇਲੇ ਉਹਦੇ 52 ਅੱਖਰ ਮੰਨੇ ਜਾਂਦੇ ਨੇ, ਹਿੰਦੀ ਭਾਸ਼ਾ ਉਹਦੇ ਕੋਲ ਹਿੰਦੀ ਦੇ 52 ਲਗਾ ਮਾਤਰਾ ਵਿੱਚ ਗਣੀਆਂ ਜਾਂਦੀਆਂ ਨੇ ਸਾਰੀਆਂ, ਸਮਝਿਆ ਨੀ। ਸਾਡੇ ਲਗਾ ਮਾਤਰਾ ਨੂੰ ਗਿਣਿਆ ਨਹੀਂ ਜਾਂਦਾ, ਲਗਾ ਮਾਤਰਾ ਦੇ ਥੋਂ ਉਹਨਾਂ ਦੇ ਅੱਖਰ ਬਣੇ ਹੋਏ ਨੇ। ਕਹਿੰਦਾ ਮੇਰੇ ਕੋਲ 52 ਅੱਖਰ ਨੇ, ਤਿੰਨ ਲੋਕ ਦਾ ਗਿਆਨ ਮੈਂ ਕਰਨਾ ਦੱਸਣਾ ਲੋਕਾਂ ਨੂੰ, ਤਿੰਨ ਲੋਕ 52 ਅੱਖਰਾਂ ਚ ਬੰਦ ਕੀਤੇ ਜਾ ਸਕਦੇ ਨੇ ਜਿੱਥੇ ਇੱਕ ਮਾਇਆ ਮਾਇਆ ਦਾ ਗਿਆਨ ਹੈ। ਦੂਆ ਗਿਆਨ ਵੀ ਕਰੂੰਗਾ ਮੈਂ ਥੋੜਾ ਭਾਸ਼ਾ ਦੇ ਵਿੱਚ, ਫਿਰ ਕਰਨਾ ਪਊਗਾ। ਨਿਰਾਕਾਰ ਦਾ ਗਿਆਨ ਵੀ ਦੱਸੂਗਾ ਵਿੱਚ, ਤਿੰਨ ਲੋਕ ਦੇ ਵਿੱਚ ਹੀ ਹੈ, ਨਿਰਾਕਾਰ ਵੀ ਵਿੱਚ ਹੀ ਹੈ, ਪਰ ਉੱਥੇ ਭਾਸ਼ਾ ਦਾ ਥੋੜਾ ਫਰਕ ਪਊਗਾ। ਖੈਰ ਅੱਖਰ ਤਾਂ ਇਹੀ ਰਹਿਣਗੇ, ਅੱਖਰ ਤਾਂ ਨਹੀਂ ਬਦਲਣੇ, ਅੱਖਰ 52 ਹੀ ਰਹਿਣਗੇ, ਲਫ਼ਜ਼ਾਂ ਦੇ ਅਰਥ ਬਦਲਣਗੇ ਥੋੜੇ ਜਿਹੇ, ਨਵੇਂ ਲਫ਼ਜ਼ ਘੜ ਕੇ ਰੱਖਣੇ ਪੈਣਗੇ ਉੱਥੇ। ਜਿਵੇਂ ਚੜ੍ਹਨਾ ਔਰ ਪੈਰਾਂ ਦੇ ਵਿੱਚ ਫਰਕ ਹੈ, ਕਾਰਾਂ ਔਰ ਹੱਥਾਂ 'ਚ ਫਰਕ ਹੈ, ਨੇਤਰ ਔਰ ਅੱਖਾਂ 'ਚ ਫਰਕ ਹੈ, ਕੰਨਾਂ 'ਚ ਔਰ ਸਰਵਣਾਂ 'ਚ ਫਰਕ ਹੈ, ਐਂ ਫਰਕ ਪਾਉਣਾ ਪਊਗਾ ਉੱਥੇ, ਅੰਦਰਲੇ ਸਰੀਰ ਦਾ ਔਰ ਬਾਹਰਲੇ ਸਰੀਰ ਦਾ। 52 ਅੱਖਰਾਂ ਦੇ ਵਿੱਚ ਗੱਲ ਕੀਤੀ ਜਾ ਸਕਦੀ ਹੈ ਤਿੰਨ ਲੋਕ ਦੀ, ਸਾਰਾ ਕੁਛ ਇਹਨਾਂ 'ਚ ਬੰਦ ਹੋਜੂਗਾ, ਪਰ ਤਿੰਨ ਲੋਕ ਦਾ ਗਿਆਨ ਬੰਦ ਹੋਊਗਾ, ਤਿੰਨ ਲੋਕ ਨਹੀਂ ਬੰਦ ਹੋਣੇ। ਜੇ ਸਗਲ ਬਨਸਪਤ ਮੈਂ ਬੈਸੰਤਰ ਕਹਿਤਾ, ਨਾ ਤਾਂ ਇਹ ਬਨਸਪਤੀ ਹੈ ਨਾ ਬਸੰਤਰ, ਆਗ ਹੈਗੀ। ਕਹਿਤਾ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਕੀ ਆ, ਨਾ ਇਹ ਦੁੱਧ ਹੈ ਨਾ ਕਿਉਂ ਹੈ। ਉਹ ਜਿਹਨਾਂ ਚੀਜ਼ਾਂ ਦੀ ਗੱਲ ਕੀਤੀ ਉਹ ਤਾਂ ਕੁਛ ਵੀ ਨਹੀਂ ਇਹਦੇ ਵਿੱਚ, ਦੁੱਧ ਹੈਗਾ ਜੋ ਕਿਉਂ ਹੈਗਾ, ਇਵੇਂ ਆਤਮਾ ਵੀ ਹੈ ਨਹੀਂ ਇਹ ਚ। ਜੇ ਆਤਮਾ ਦੀ ਗੱਲ ਕਰੀਏ ਆਤਮਾ ਵੀ ਹੈ ਨਹੀਂ, ਉਹ ਤਿੰਨ ਲੋਕ ਦੀ ਗੱਲ ਕਰੀਏ ਤਿੰਨ ਲੋਕ ਨਹੀਂ ਆਉਣੇ ਚ, ਤਿੰਨ ਲੋਕ ਦਾ ਗਿਆਨ ਹੈ ਤਿੰਨ ਲੋਕ ਨਹੀਂ ਆਉਣੇ ਚ। ਫਿਰ ਤਾਂ ਦੁੱਧ ਵੀ ਚਾਹੀਦਾ ਸੀ, ਘਿਓ ਵੀ ਇਹਦੇ ਵਿੱਚ ਚਾਹੀਦਾ ਸੀ, ਘਿਓ ਦੀ ਗੱਲ ਜੋ ਕੀਤੀ ਹੈ। ਇਹ ਅੱਖਰੇ ਰਹਿ ਜਾਣੇ ਨੇ, ਫਿਰ ਵੀ ਇਹ ਅੱਖਰੇ ਵੱਜਣੇ ਨੇ, ਗਿਆਨ ਹੋਊਗਾ ਇਹਦੇ ਚ। ਕਿਤਾਬਾਂ ਵਿਸ਼ੇ ਗਿਆਨ ਦੇ ਕਿਤਾਬਾਂ ਚ ਲਿਖੇ ਹੁੰਦੇ, ਅੱਖਰਾਂ ਚ ਲਿਖੇ ਹੁੰਦੇ, ਇਹ ਅੱਖਰ ਖਰ ਜਾਏਗੇ। ਇਹ ਅੱਖਰ ਪੁਰਾਣੇ ਹੋ ਸਕਦੇ ਨੇ, ਕਾਗਜ਼ ਪੁਰਾਣਾ ਹੋ ਜਾਊਗਾ। ਉਹ ਅਖਰ ਜਿਹਦੀ ਗੱਲ ਕੀਤੀ ਹੈ ਨਾ ਤਿੰਨ ਲੋਕ ਚ, ਮੈਂ ਖੋਜ ਕਰਨੀ ਹੈ ਆਪਾਂ ਨੇ ਤਿੰਨ ਲੋਕ ਦੇ ਵਿੱਚ। ਇੰਪੋਰਟੈਂਟ ਸਾਡੇ ਵਾਸਤੇ ਕੀ ਹੈ, ਇੰਪੋਰਟੈਂਟ ਸਾਡੇ ਵਾਸਤੇ ਆਤਮਾ ਹੈ ਤਿੰਨ ਲੋਕ ਚ। ਤਿੰਨ ਲੋਕ ਦੇ ਵਿੱਚ ਉਹ ਸੱਤ ਜਿਹਦੀ ਵਜ੍ਹਾ ਨਾਲ, ਜਿਹਦੀ ਵਜ੍ਹਾ ਨਾਲ ਸਾਰੀ ਰਚਨਾ ਰਚਣੀ ਕੋਈ ਜਿਹਦੇ ਕਾਰਨ ਸਾਰੀ ਰਚਨਾ ਰਚਨੀ ਪਈ ਉਹ ਕੀ ਹੈ? ਉਹ ਸਤ ਸਰੂਪ ਆਤਮ, ਉਹ ਨਿਰਾਕਾਰ ਹੈ। ਉਹ ਨਿਰਾਕਾਰ ਨਹੀਂ ਹੈਗਾ ਜੇ ਕੋਈ ਮੰਨ ਲਿਓ, ਨਿਰਾਕਾਰ ਹੈ। ਤਿੰਨ ਲੋਕ ਨਹੀਂ ਹਨ, ਤਿੰਨ ਲੋਕ ਦਾ ਗਿਆਨ ਹੈ, ਆਤਮਾ ਦਾ ਵੀ ਗਿਆਨ ਹੈ, ਆਤਮਾ ਵੀ ਹੈ ਨਹੀਂ ਇਹਦੇ ਵਿੱਚ। ਜੇ ਆਤਮਾ ਮੰਨਦੇ ਵਾਲੇ ਚਾਹੇ ਤਾਂ ਤਿੰਨ ਲੋਕ ਵੀ ਇਹਦੇ ਵਿੱਚ ਨੇ, ਫਿਰ ਤਿੰਨ ਲੋਕ ਵੀ ਇਹਦੇ ਵਿੱਚ ਚਾਹੀਦੇ ਨੇ। ਪਰ ਜਿਹੜੇ ਮੂਰਖ ਹੁੰਦੇ ਨੇ, ਅੰਧ ਘੋਰ ਮੂਰਖ ਨੇ, ਉਹ ਕੁਛ ਵੀ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ, ਉਹ ਜਾਂਦੇ ਰਹੇ ਨੇ। ਜ਼ਿਆਦਾ ਲੋਕ ਮੂਰਖ ਅੰਧ ਘੋਰ ਹੁੰਦੇ ਨੇ, ਵਿਰਲਾ ਕੋਈ ਸਿਆਣਾ ਹੁੰਦਾ, ਸਿਆਣੇ ਦੀ ਗੱਲ ਸੁਣਦੇ ਕਾਹਦੇ ਨੇ? ਅੰਨੇ ਹੋ ਕੇ ਉਹ ਅਰਥ ਕਰ ਲੈਂਦੇ, ਕਰਦੇ ਆਏ ਨੇ ਔਰ ਹੁਣ ਵੀ ਕਰ ਰਹੇ ਨੇ ਔਰ ਕਰਦੇ ਰਹਿਣਗੇ ਵੀ ਇੱਦਾਂ ਹੀ। ਜਿਹੜੇ ਲੋਕ ਸਮਝਦੇ ਨੇ ਵੀ ਗੁਰਬਾਣੀ ਚ ਇਹਨੂੰ ਚੇਤਨ ਹੈ, ਚੇਤਨ ਇਹਦੇ ਵਿੱਚ ਹੈ, ਉਹ ਮਹਾਂਮੂਰਖ ਨੇ, ਇੱਥੇ ਹੀ ਘਟਤੀ। ਇਹ ਅੱਖਰ ਖਰਚਾਏਗੇ, ਉਹ ਅੱਖਰ ਇਹਨਾਂ ਨਾ ਹੋਏ। ਜਿਹਦੀ ਗੱਲ ਮੈਂ ਕੀਤੀ ਹੈ ਤਿੰਨ ਲੋਕ ਚ, ਉਹ ਨਹੀਂ ਹੈ ਇਹਦੇ ਵਿੱਚ। ਪਰ ਅਸੀਂ ਤਾਂ ਅੱਜ ਮੰਨਦੇ ਹਾਂ ਪੱਖੇ ਲਾਉਂਦੇ ਹਾਂ, ਏਸੀ ਲਾਉਂਦੇ ਹਾਂ, ਅਸੀਂ ਗੁਰਬਾਣੀ ਜੋ ਕਿਹਾ ਉਹਦੇ ਹੀ ਖਿਲਾਫ ਹਾਂ ਖੜੇ। ਖਿਲਾਫ ਅਸਲ ਕਿਹਨੇ ਕੀਤੇ? ਖਿਲਾਫ ਕੀਤੇ ਪੰਡਿਤ ਨੇ, ਪੰਡਿਤ ਦੇ ਖਿਲਾਫ ਹੈ ਗਿਆਨ। ਐਸੀ ਪੰਡਿਤ ਨੇ ਪੱਟੀ ਪੜ੍ਹਾਈ ਸਾਰਿਆਂ ਦੀ ਮਤ ਮਾਰਤੀ, ਸਾਡੀ ਤਾਂ ਮਤ ਪਹਿਲਾਂ ਹੀ ਮਾਰੀ ਹੋਈ ਸੀ। ਗੁਰਗੰਦ ਘੋਰ ਜਿਹੜੇ ਹੁੰਦੇ ਨੇ, ਕਿਉਂਕਿ ਬਾਹਮਣ ਗੁਰੂ ਰਿਹਾ ਜਗਤ ਕਾ, ਕਬੀਰ ਕਹਿ ਰਿਹਾ ਕਿੰਨਾ ਚਿਰ ਹੋਇਆ, ਜਿਹੜੇ ਬਾਹਮਣ ਦੇ ਜੂਏ ਹੇਠੋਂ ਕੱਢੇ ਤੇ ਗੁਰਮੁਖ, ਉਹ ਗੁਰਮੁਖ ਕਰਤੇ ਖਤਮ। ਜਿਹੜੇ ਬਾਹਮਣ ਦੇ ਜੂਏ ਥੱਲੇ ਬਾਹਮਣ ਨੂੰ ਗੁਰੂ ਬੁਲਦੇ ਤੇ ਉਹ ਰਹਿ ਗਏ, ਉਹਨਾਂ ਨੇ ਆਹ ਕਰਤਾ ਸਭ ਕੁਛ, ਫਿਰ ਬਾਹਮਣ ਦੀ ਗੱਲ ਮੰਨ ਕੇ। ਹੁਣ ਜਿਹੜੇ ਬਾਗੀ ਨੇ ਬਾਹਮਣ ਤੋਂ, ਉਹ ਉੱਠਣ ਗਏ ਬਾਗੀ। ਜਿਹੜੇ ਰੌਲਾ ਪਾਉਂਦੇ ਨੇ ਉਹ ਬਾਗੀ ਨੇ, ਬਾਹਮਣ ਦੇ ਚੇਲੇ ਨੇ ਸਾਰੇ। ਬਾਹਮਣ ਤੋਂ ਖਿਲਾਫ ਨੇ ਪਰ ਬਾਹਮਣ ਦੇ ਚੇਲੇ ਨੇ। ਮਿਸ਼ਰੀ ਵਾਲੇ ਸਭ ਬਾਹਮਣ ਨੇ, ਆਪੇ ਬਾਹਮਣ ਨੇ ਚੇਲੇ ਖਾਦੇ ਹੁਣ ਨੇ, ਉਹ ਤਾਂ ਆਪੇ ਬਾਹਮਣ ਨੇ ਸਾਰੇ ਹੀ। ਸਭ ਤੋਂ ਕੱਟੜ ਬਾਹਮਣ ਕਾਲਾ ਫਗਾਨਾ ਸੀ, ਸਭ ਤੋਂ ਕੱਟੜ, ਜਿਹੜਾ ਸਾਫ ਸਿੰਘ ਦੇ ਟੀਕੇ ਤੇ ਅੜ ਗਿਆ। ਸਾਫ ਸਿੰਘ ਦਾ ਟੀਕਾ ਬਾਹਮਣ ਦਾ ਹੀ ਲਿਖਿਆ ਹੋਇਆ ਟੀਕਾ, ਉਸੇ ਦੀ ਗੱਲ, ਉਹ ਤੇ ਅੜਿਆ ਖੜਾ। ਮਿਸ਼ਨਰੀ ਵੀ ਉਸੇ ਦਿਹਾੜੇ ਖੜੇ ਨੇ, ਇਹਦਾ ਮਤਲਬ ਪੰਡਿਤ ਨੇ ਸਾਰੇ ਹੀ ਇਹ, ਜਾਂ ਤਾਂ ਊਂ ਹੀ ਰੌਲਾ ਪਾਉਂਦੇ ਨੇ ਉੱਤੋਂ ਉੱਤੋਂ ਧੋਖਾ ਦੇਣ ਵਾਸਤੇ, ਵੀ ਜੇ ਅਸੀਂ ਪੰਡਿਤ ਦੇ ਖਿਲਾਫ਼ ਬੋਲਾਂਗੇ ਲੋਕ ਸਾਡੇ ਮਗਰ ਲੱਗ ਜਾਣਗੇ, ਬਲੈਕਮੇਲਰ ਨੇ, ਜਾਂ ਤਾਂ ਜਾਣ ਬੁੱਝ ਕੇ ਰੌਲਾ ਪਾਉਂਦੇ ਨੇ ਵੀ ਅਸੀਂ ਪੰਡਿਤ ਦੇ ਖਿਲਾਫ਼ ਹੈ। ਪੰਡਿਤ ਦੇ ਏਜੰਟ ਸਾਰੀ ਇਹ ਦਸਮਗੁਰਾਂ ਸਾਰੇ, ਜਿੰਨੇ ਵੀ ਵਿਰੋਧ ਕਰਦੇ ਦਸਮਗੁਰਾਂ ਦਾ, ਅਸਲ 'ਚ ਪੰਡਿਤ ਦੇ ਏਜੰਟ ਨੇ। ਵੀ ਜਿੰਨਾ ਦਸਮ ਗ੍ਰੰਥ ਖਿਲਾਫ਼ ਹੈ ਵਿਚਾਰਧਾਰਕ ਤੌਰ 'ਤੇ, ਪੜ੍ਹਦਾ ਦੇ ਗ੍ਰੰਥਾਂ ਤੇ ਸਪਸ਼ਟ ਸਿੱਧਾ ਇਹ ਹੈ ਨਹੀਂ ਬੋਲੋ, ਇਹਦੇ ਥੋੜ੍ਹੀ ਬਚ ਕੇ ਗੱਲ ਕੀਤੀ ਹੋਈ ਹੈ, ਉੱਥੇ ਨਹੀਂ ਬਚ ਕੇ ਗੱਲ ਕੀਤੀ, ਉਹਨਾਂ ਨੇ ਬਚ ਕੇ ਨਹੀਂ ਕੀਤੀ ਗੱਲ। ਕਿਉਂ ਕਿਉਂ ਨਹੀਂ ਕੀਤੀ ਬਚ ਕੇ ਗੱਲ? ਦਸਮ ਪਾਤਸ਼ਾਹ ਨੇ ਮੰਨ ਲਿਆ ਸੀ ਕਿ ਹੁਣ ਪੰਡਿਤ ਨੇ ਸਾਡੇ ਨਾਲ ਨਹੀਂ ਲੜਨਾ, ਕਿ ਬਹਿਰਾ ਕਰਕੇ ਮੁੱਕਰ ਗਏ ਸੀ ਇਹ ਦੋਵੇਂ ਪਾਤਸ਼ਾਹ ਨੂੰ। ਇਹ ਵੀ ਅੱਜ ਗੱਲ ਖੋਲ ਦਿੰਦਾ ਮੈਂ, ਜਦ ਕਸ਼ਮੀਰੀ ਪੰਡਿਤ ਆਏ ਨੇ ਬਹਿਰਾ ਕਰ ਲਿਆ ਵੀ ਅਸੀਂ ਸਿੱਖ ਬਣ ਗਏ, ਨੌਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ, ਬਾਅਦ ਚ ਸਰਕਾਰ ਨੇ ਕਿਹਾ ਵੀ ਤੁਸੀਂ ਸਿੱਖ ਨਾ ਬਣੋ, ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ, ਮੁੱਕਰ ਗਏ, ਕੰਪਰੋਮਾਈਜ਼ ਕਰ ਲਿਆ ਮੁਸਲਮਾਨਾਂ ਨੂੰ। ਫਿਰ ਇਹਨਾਂ ਨੇ ਫਿਰ ਦਸਮ ਪਾਤਸ਼ਾਹ ਨੇ ਕਿਹਾ ਹੁਣ ਨਹੀਂ ਇਹਨਾਂ ਨੇ ਸਿੱਖ ਬਣ ਲਓ, ਫਿਰ ਉਹਨਾਂ ਨੇ ਜਿਹੜੀ ਇਹ 'ਚ ਲਿਹਾਜ਼ ਰੱਖੀ ਸੀ ਨਾ, ਇਹ ਚੱਕ ਦਿੱਤੀ, ਖਤਮ ਕਰਤੀ, ਇਹ 'ਚ ਲਿਹਾਜ਼ ਰੱਖ ਕੇ ਗੱਲ ਕੀਤੀ ਸੀ ਵੀ ਸ਼ਾਇਦ ਸਿੱਖ ਬਣ ਜਾਣਗੇ, ਉਹ ਉਹਨਾਂ ਨੇ ਖਤਮ ਕਰਤੀ, ਮੁਕਾ ਦਿੱਤੀ ਵੀ ਇਹਨਾਂ ਦਾ ਘੰਟ ਆ ਗਏ, ਹੁਣ ਨਵਾਂ ਬਣ ਜੂ, ਜਿਵੇਂ ਬਣੂ ਦੇਖੀ ਜਾਓ, ਇਹਨਾਂ ਦਾ ਢਾ ਦਿਓ ਸਭ ਕੁਛ। ਉਹਨਾਂ ਨੇ ਸਭ ਕੁਛ ਧਵਸਤ ਕਰਤਾ, ਇਹਨਾਂ ਦਾ ਮੂਰਤੀ ਪੂਜਾ ਵੀ ਧਵਸਤ ਕਰਕੇ ਰੱਖੀ ਹੋਈ। ਇਹ ਗੱਲ ਨੂੰ ਕੌਣ ਸਮਝੇ? ਮੂਰਖ ਕਿਵੇਂ ਸਮਝੇ ਗੱਲ ਨੂੰ? ਉਹਨਾਂ ਨੇ ਉਸ ਤਰੀਕੇ ਨਾਲ ਭਾਸ਼ਾ ਵਰਤੀ ਹੈ, ਇਹਨਾਂ ਦਾ ਸਭ ਕੁਛ ਧਵਸਤ ਹੈ। ਕਾਹੇ ਕੋ ਪਾਹਨ ਪੂਜਤਾ ਹੈ, ਪਸ਼ੂ ਪਾਹਨ ਮੈਂ ਪਰਮੇਸ਼ਰ ਨਾ ਹੀ, ਇਹ ਪੜ੍ਹਨ ਦੀ ਗੱਲ ਕਹੀ ਹੋਈ ਹੈ। ਛੱਡਿਆ ਕੱਖ ਉਹਨਾਂ ਦਾ, ਕਿਤੇ ਵੀ ਨਹੀਂ ਕੁਛ ਛੱਡਿਆ ਹੋਇਆ ਉਹਨਾਂ ਦਾ। ਇਸ ਐਂਗਲ ਤੋਂ ਉਹਨਾਂ ਨੇ ਕਿਹਾ ਵੀ ਹੁਣ ਇਹਨਾਂ ਨਾਲ ਅਸੀਂ ਐਰੀ ਪੌੜੀ ਹੋਈ ਨਹੀਂ, ਇਹਨਾਂ 'ਤੇ ਸਾਨੂੰ ਆਸ ਹੀ ਨਹੀਂ, ਜਿਹਨੇ ਆਉਣਾ ਆਪਣੇ ਗਾਉਣ ਨੂੰ ਆਉਣਾ, ਸਾਡੇ ਕਰਕੇ ਨਹੀਂ ਆਉਣਾ। ਉਹਨਾਂ ਨੇ ਭਾਸ਼ਾ ਦੂਈ ਵਰਤੀ ਹੈ, ਉਹ ਅਜੇ ਜੋੜ ਨਾਲ ਹੀ ਭਾਸ਼ਾ ਰੱਖੀ ਸੀ ਪਹਿਲਾਂ ਵੀ ਜੁੜ ਜਾਣਗੇ। ਇਹਨਾਂ ਨੇ ਜੋੜ ਨਾਲ ਹੀ ਰੱਖੀ, ਤੋੜਨ ਵਾਲੀ ਕਰਤੀ ਭਾਸ਼ਾ, ਤੋੜਨ ਵਾਲੀ ਕਰਤੀ, ਤੋੜ ਦੋ ਇਹਨਾਂ ਨੂੰ, ਕਿਤੇ ਜੋੜਦੇ ਇਹਨਾਂ ਨੂੰ, ਜਿਹੜੇ ਜੁੜਨ ਵਾਲੇ ਨੇ ਉਹਨਾਂ ਨੂੰ ਤੋੜ ਬੈਠੀ ਹੈ। ਜੁੜਨ ਵਾਲੇ ਕੌਣ ਸੀ? ਜੁੜਨ ਵਾਲੇ ਮੁਸਲਮਾਨ ਸੀ, ਨੇੜੇ ਨੇ, ਕਾਲਾ ਉਹ, ਜਿੰਨਾ ਇਹਨਾਂ ਨਾਲ ਹੇਜ ਕਰਦੇ ਤੇ ਉਹ ਦੂਰ ਜਾਈ ਜਾਂਦੇ ਸੀ। ਉਹਨਾਂ ਨਾਲ ਹੇਜ ਕਰ ਲਓ, ਇਹਨਾਂ ਨਾਲ ਕਰੋ ਹੀ ਨਾ। ਉਹ ਫੈਸਲਾ ਕੀਤਾ ਤਾਂ ਬੁੱਧੂ ਸ਼ਾਹ ਕੇ ਲੜਿਆ ਬਾਈਧਾਰੀਆਂ ਦੇ ਖਿਲਾਫ, ਐਵੇਂ ਨਹੀਂ ਲੜਿਆ ਬੁੱਧੂ ਸ਼ਾਹ ਕੇ। ਛੇਵੇਂ ਪਾਤਸ਼ਾਹ ਨੇ ਇੱਕ ਵੀ ਮੁਸਲਮਾਨ ਨਹੀਂ ਆ ਕੇ ਲੜਿਆ ਹੱਕ 'ਚ, ਭਾਵੇਂ ਗੁਰੂ ਘਰ ਦੇ ਸੇਵਕ ਰਹੇ ਨੇ ਮੁਸਲਮਾਨ ਮੀਆਂ ਵੀਰ, ਪਰ ਜੰਗ 'ਚ ਨਹੀਂ ਆਇਆ ਕੋਈ। ਦਸਮ ਪਾਤਸ਼ਾਹ ਵੇਲੇ ਜੰਗ ਲੜੀ ਆ ਕੇ ਉਹਨਾਂ ਨੇ ਮੁਸਲਮਾਨਾਂ ਨੇ ਹਿੰਦੂਆਂ ਦੇ ਖਿਲਾਫ, ਸਾਡੀ ਕਮਾਂਡ ਥੱਲੇ, ਦਸਮ ਪਾਤਸ਼ਾਹ ਦੀ ਕਮਾਂਡ ਥੱਲੇ। ਕਿਉਂ ਲੜੇ? ਕਿਉਂ ਅਸੀਂ ਇਹਨਾਂ ਦਾ ਹੇਜ ਕਰਦੇ ਕਰਦੇ ਉਹਨਾਂ ਨੂੰ ਦੂਰ ਕਰ ਬੈਠੇ। ਮਿਸਲਾਂ ਵੇਲੇ ਫਿਰ ਉਲਟਾ ਪ੍ਰਚਾਰ ਸ਼ੁਰੂ ਹੋ ਗਿਆ, ਦਸਮ ਪਾਤਸ਼ਾਹ ਦਾ ਉਲਟਾ ਪ੍ਰਚਾਰ ਹੋਇਆ ਮਿਸਲਾਂ ਵੇਲੇ, ਫਿਰ ਬਾਹਮਣ ਜਾਵੜਿਆ ਵਿੱਚ, ਫਿਰ ਉਸੇ ਹੇਜ ਦੇ ਵਿੱਚ ਮੁਸਲਮਾਨਾਂ ਤੋਂ ਖਿਲਾਫ ਪ੍ਰਚਾਰ ਕਰਤਾ, ਹਿੰਦੂਆਂ ਦੇ ਹੱਕ 'ਚ ਕਰਤਾ। ਜਿੱਦਾਂ ਅਸੀਂ ਮੁਸਲਮਾਨਾਂ ਦੇ ਖਿਲਾਫ ਪ੍ਰਚਾਰ ਹੋਇਆ ਹੋਇਆ, ਗਲਤ ਹੋਇਆ ਹੋਇਆ ਪ੍ਰਚਾਰ, ਉਹ ਅਸਲ ਦੇ ਵਿੱਚ ਮੁਸਲਮਾਨ ਸਾਡੇ ਹੱਕ 'ਚ ਰਹੇ ਨੇ ਔਰ ਰਹਿਣਗੇ, ਨੇੜੇ ਨੇ ਉਹ, ਕਿਉਂ ਕਾਣਾ ਹੈ ਮੁਸਲਮਾਨ, ਇਹ ਕੱਖ ਹੈਗੀ ਉਹਦੀ, ਇਹ ਬਿਲਕੁਲ ਇਹਨਾਂ ਨੇ। ਇਹ ਤਾਂ ਸਾਨੂੰ ਕਹਿੰਦੇ ਤੁਸੀਂ ਇਹਨੇ ਹੋ ਜਾਓ, ਕੀ ਅਸੀਂ ਇਹਨੇ ਹੋਣਾ? ਇਹਦਾ ਕਾਣਾ ਹੋਣ ਨੂੰ ਵੀ ਤਿਆਰ ਨਹੀਂ ਹੋਣ, ਇਹ ਕੱਖ ਵੀ ਬਰਦਾਸ਼ਤ ਨਹੀਂ ਇਹਨਾਂ ਦਾ, ਇਹ ਕੱਖ ਮੁਸਲਮਾਨ ਕੋਲ ਹੈਗੀ ਹੈ। ਈਸਾਈ ਔਰ ਮੁਸਲਮਾਨ ਇਹ ਧਰਮ ਨੂੰ ਮੰਨ ਸਕਦੇ ਨੇ, ਹਿੰਦੂ ਕਦੇ ਨਹੀਂ ਮੰਨੂਗਾ ਇਹਨੂੰ। ਇਹ ਫੈਸਲਾ ਦਸਮ ਪਾਤਸ਼ਾਹ ਨੇ ਕਰ ਲਿਆ ਸੀ, ਨਹੀਂ ਮੰਨਦੇ ਨਾ ਮੰਨਣ। ਹਾਂ, ਜਿਹੜੇ ਇਹਨਾਂ ਚੋਂ ਹਿੰਦੂ ਨਹੀਂ, ਸਾਰੇ ਨਹੀਂ ਹਨ ਹਿੰਦੂ, ਹੈ ਜਿਹੜੇ ਇਹਨਾਂ ਚੋਂ ਸਿਆਣੇ ਨੇ, ਇਹਨਾਂ ਦੇ ਵਿੱਚ ਵੀ ਹੈਗੇ ਨੇ ਬਹੁਤ ਸਾਰੇ ਜਿਹੜੇ ਵੇਦ ਧਰਮ ਨੂੰ ਮੰਨਦੇ ਨੇ, ਸਾਰੇ ਹੀ ਨਹੀਂ ਹਨ ਇਹ, ਇਹਨਾਂ 'ਚ ਬਹੁਤ ਵਿੱਚ ਇਹਨਾਂ 'ਚ ਵੀ ਬਹੁਤ ਗਰੁੱਪ ਨੇ ਜਿਹੜੇ ਵੇਦ ਧਰਮ ਨੂੰ ਮੰਨਣ ਵਾਲੇ ਨੇ, ਜਿਹੜੇ ਅੱਜ RSS ਤੋਂ ਵਿਰੁੱਧ ਨੇ ਹਿੰਦੂ, ਉਹ ਸਾਰੇ ਸਾਡੇ ਨਾਲ ਰਲਣਗੇ। ਜਿਹੜੇ RSS ਦੇ ਕੱਟੜਪਣ ਤੋਂ ਖਿਲਾਫ ਨੇ ਜਿੰਨੇ ਹਿੰਦੂ, ਉਹ ਹਿੰਦੂ ਨਹੀਂ ਹਨ, ਉਹਨਾਂ ਨੂੰ ਹਿੰਦੂ ਨਹੀਂ ਅਸੀਂ ਕਹਿ ਸਕਦੇ। ਉਹ ਅਸਲ 'ਚ ਸਿੱਖੇ ਨੇ, ਸਿੱਖ ਕਹਿ ਲਓ ਉਹਨਾਂ ਨੂੰ, ਕੁਛ ਹੋਰ ਕਹਿ ਲਓ, ਸਨਾਤਨ ਨਹੀਂ ਕਹਿ ਸਕਦੇ ਧਰਮ ਨੂੰ, ਸਨਾਤਨ ਨਹੀਂ ਘਟੀਆ ਲੱਗਦਾ, ਸਨਾਤਨ ਲਫ਼ਜ਼ ਵੀ ਘਟੀਆ। ਆਰੀਆ ਕਹਿ ਸਕਦੇ ਹੋ ਤੁਸੀਂ ਉਹਨਾਂ ਨੂੰ, ਕਿਆ ਵੈਦਿਕ ਧਰਮ ਵਾਲੇ ਜਿਹੜੇ ਨੇ, ਹੋਰ ਕੋਈ ਨਾਂ ਰੱਖ ਸਕਦੇ ਹੋ, ਵਧੀਆ ਆਦਮੀ ਨੇ ਉਹ, ਇੱਕਦਮ ਵਧੀਆ ਨੇ। ਲਾਲੂ ਪ੍ਰਜਾਦ ਦੇ ਆਦਮ ਹੈ, ਉਹਨੇ ਰਸ ਰੋਕਿਆ, ਕੀ ਤੁਸੀਂ ਉਹਨੂੰ ਕੀ ਕਹੋਗੇ, ਹਿੰਦੂ ਆ? ਬਿਲਕੁਲ ਵੀ ਹਿੰਦੂ ਨਹੀਂ, ਕਿਵੇਂ ਕਹਿ ਸਕਦੇ ਹੋ ਤੁਸੀਂ ਹਿੰਦੂ? ਉਹ ਮੰਨਦਾ ਰਹੇ ਚਾਹੇ, ਅਸੀਂ ਚਲੋ ਹਿੰਦੂ ਵੀ ਸਹੀ, ਹਿੰਦੂ ਅੱਜ ਅਸੀਂ ਕੈਟੇਗਰੀਆਂ ਕਰ ਲਾਂਗੇ ਨਾ, ਕੈਟੇਗਰੀਆਂ ਵੀ ਤਾਂ ਕਰ ਸਕਦੇ ਨਾਲ ਦੇ, ਬੋਲ ਜਾਓ ਸੀਗਾ ਲੈ ਕੇ ਗਿਆ ਨਾਲ ਜਮਾਨਤੀ ਏਗਵਾ ਸਾਰੇ। ਜਦ ਉਹਨੂੰ ਦੱਸਿਆ ਉਹਦੀ ਕਹਾਣੀ ਅਦਾਲਤ ਨੇ, ਉਹ ਸਾਰੀ ਛੱਡ ਕੇ ਅਸੀਂ ਨਹੀਂ ਇਹਦੇ ਸਾਥੀ ਗਏ, ਚੱਲ ਰਹਿ ਗਿਆ ਇਕੱਲਾ ਹੀ ਖੜਾ, ਕਹਿੰਦੇ ਅਸੀਂ ਨਹੀਂ ਜੇਤੀ ਦਿੰਦੇ, ਨਾ ਇਹਦੀ ਗਵਾਹੀ ਦਿੰਦੇ ਹਾਂ ਨਾ ਇਹਦੀ ਜਮਾਨਤ ਦਿੰਦੇ। ਉਹ ਸਰੈਂਡਰ ਹੋ ਗਿਆ ਫਿਰ, ਮਨ ਤਾਂ ਸਰੈਂਡਰ ਹੁੰਦਾ, ਨਾਲ ਦੇ ਸਾਰੇ ਹੀ ਛੱਡ ਜਾਂਦੇ ਨੇ। ਜਾਂ ਸਰੈਂਡਰ ਹੋਇਆ, ਬਾਲਮੀਕ ਜਦ ਸਾਰੇ ਕਰਦੇ ਮੁੱਕਰ ਗਏ ਵੀ ਅਸੀਂ ਤਾਂ ਪਾਪ 'ਚ ਹਿੱਸਾ ਨਹੀਂ ਲੈਣਾ, ਅਸੀਂ ਅਸਲ 'ਚ ਉਹ ਗੱਲ ਦਿਖਾਈ ਆ, ਆਹੀ ਗੱਲ ਦਿਖਾਈ ਆ, ਉਹ ਸਭ ਕੁਛ ਬੱਤੀਆਂ ਵੱਲ ਹੋ ਗਈਆਂ, ਬਿਜਲੀ ਭੱਜ ਗਈ ਜਾਂ ਆ ਗਈ ਚੱਲ ਪੈਂਦੀ ਹੈ, ਇਹੀ ਗੱਲ ਸਬੂਤ ਤਾਂ ਹੈ ਨਾ ਵੀ ਹੈ, ਉਹ ਸਾਡੀਆਂ ਚੀਜ਼ਾਂ ਪੈਦਾ ਕੀਤੀਆਂ ਹੋਈਆਂ ਹੀ ਨਹੀਂ ਸਾਨੂੰ ਅੱਖਾਂ ਨਾਲ ਦਿੰਦੀ। ਐਟਮ ਹੈ ਨਹੀਂ ਨਾ ਅੱਖ ਨੂੰ, ਕੀ ਐਟਮ ਹੈ ਨਹੀਂ, ਐਟਮ ਇਕੱਠੇ ਕਰ ਕਰ ਹੀ ਸ੍ਰਿਸ਼ਟੀ ਬਣੀ ਹੈ, ਐਟਮ ਤਾਂ ਫਿਰ ਅੱਖ ਨੂੰ ਦੀਨਾ ਨੀ, ਚਾਹੇ ਮੰਨ ਲੈਣ ਵੀ ਹੈ ਉਹ ਨੀ, ਉਹ ਅੱਖ ਨੂੰ ਦੀਨਾ ਕੋਈ ਸ਼ਰਤ ਨਹੀਂ ਹੈ, ਮੂਰਖਾਂ ਦੀ ਸ਼ਰਤ ਹੋ ਸਕਦੀ ਹੈ, ਇਹ ਤਾਂ ਬਹੁਤ ਮੂਰਖਾਂ ਦੀ ਸ਼ਰਤ ਹੋ ਸਕਦੀ ਹੈ, ਅੱਖ ਨੂੰ ਦੇਖਣਾ ਨਾ ਦੇਖਣਾ, ਬਹੁਤ ਮੋਟੀ ਬੁੱਧੀ ਵਾਲਿਆਂ ਦੀ ਸ਼ਰਤ ਹੋ ਸਕਦੀ ਹੈ ਇਹ ਯੁੱਗ ਦੇ ਵਿੱਚ। ਇਹ ਜਿਹੜੇ ਮੋਟੀ ਬੁੱਧੀ ਵਾਲੇ ਨੇ, ਜਿਹੜੇ ਕਿੰਤੂ ਪਰੰਤੂ ਕਰਦੇ ਨੇ, ਦੱਸਿਆ ਕੀ ਹੈ ਉਹਨਾਂ ਨੇ, ਪਰੂਫ ਹੈ ਉਹਨਾਂ ਕੋਲ ਵੀ, ਇਹ ਨੀ ਬੰਦੇ ਨੇ ਲੋਕ ਕਹੀ ਜਾਂਦੇ ਨੇ ਬਥੇਰੇ, ਉਹਨਾਂ ਦੀ ਮਗਰ ਵੀ ਬਥੇਰੇ ਨੇ ਮੋਟੀ ਬੁੱਧੀ ਵਾਲੇ ਜਿਹੜੇ ਹਾਂ ਵੀ ਹੈ ਨੀ। ਹਾਂਜੀ,
ਬਟਕ ਬੀਜ ਮੈਂ ਰਵ ਰਿਹਾ ਜਾਂ ਕੋ ਤੀਨ ਲੋਕ ਵਿਸਤਾਰ,
ਕਹਿੰਦੇ ਬਟਕ ਬੀਜ ਮੈਂ ਰਵ ਰਿਹਾ, ਅਸੀਂ ਕਹਿੰਦੇ ਸਭ ਦੇ ਅੰਦਰ, ਭਗਤ ਕਹਿੰਦੇ ਨੇ ਸਭ ਦੇ ਅੰਦਰ, ਉਹ ਕਹਿੰਦੇ ਸਭ ਦੇ ਅੰਦਰ ਕਿਵੇਂ ਹੋਜੂ, ਇੱਕ ਚੀਜ਼ ਹੈ ਸਭ ਦੇ ਅੰਦਰ ਕਿਵੇਂ ਹੋਜੂ, ਉਹ ਕਹਿੰਦੇ ਇੱਕ ਬਰੋਟ ਹੈ, ਉਹਨੂੰ ਲੱਖਾਂ ਬੀਜ ਲੱਗਦੇ ਨੇ, ਇੱਕ ਉਹਦਾ ਫਲ ਹੁੰਦਾ ਨਾ ਜਿਹਨੂੰ ਅਸੀਂ ਗੋਲ ਕਹਿੰਦੇ, ਉਹਦੇ ਚ ਕਿੰਨੇ ਬੀਜ ਹੁੰਦੇ ਨੇ, ਸੈਂਕੜੇ ਬੀਜ ਇੱਕ ਚ ਹੁੰਦੇ ਨੇ, ਹਰੇਕ ਬੀਜ ਵਿੱਚ ਉਹੀ ਬਰੋਟ ਹੈ, ਦੱਸੋ ਕਿਵੇਂ, ਵੀ ਸਾਹਮਣੇ ਦੀ ਮਿਸਾਲ ਹੈ ਜੋ ਦੇਤੀ, ਉਹ ਬਰੋਟਾ ਹਰੇਕ ਬੀਜ ਵਿੱਚ ਹੈ, ਉਹ ਦੱਸੋ ਕਿਵੇਂ, ਜੇ ਉਹ ਹੈਗਾ ਤਾਂ ਉਹ ਵੀ ਹੈਗਾ, ਜੇ ਇਹ ਸੱਚ ਹੈ ਬਰੋਟਾ ਹਰੇਕ ਬੀਜ ਹੈ, ਜਾਂ ਬੀਜਾਂ ਦੇ ਬਰੋਟੇ ਉਗਣਾ ਚੋਂ, ਉਹ ਹਰੇਕ ਬੀਜੋਂ ਕੀ ਉਗਣਾ, ਬਰੋਟਾ, ਬਰੋਟੇ ਦੇ ਬੀਜ ਸਭ ਤੋਂ ਜ਼ਿਆਦਾ ਹੁੰਦੇ ਨੇ, ਜ਼ਿਆਦਾ ਫਲ ਲੱਗਦਾ ਤਾਂ ਬਰੋਟੇ ਦੀ ਮਿਸਾਲ ਲਈ ਹੈ, ਮਿਸਾਲ ਤਾਂ ਛੋਟੀ ਵੀ ਲੈ ਸਕਦੇ ਹਾਂ ਆਪਾਂ, ਪਰ ਕਿਉਂਕਿ ਫਲ ਥੋੜ੍ਹਾ ਥੋੜ੍ਹਾ ਲੱਗਦਾ ਜੀ, ਹੁਣ ਮਟਰਾਂ ਦਾ ਛੋਲਿਆਂ ਦਾ ਫਲ ਲੈ ਲਈਏ ਥੋੜ੍ਹੇ ਜਿਹੇ ਦਾਣੇ ਹੁੰਦੇ, ਬਰੋਟਾ ਬੜਾ ਪੇੜ ਹੈ, ਫਲ ਚ ਉਹ ਗੋਲਾਂ ਜਿਹਨੂੰ ਆਪਾਂ ਕਹਿੰਦੇ ਬਹੁਤ ਲੱਗਦੀਆਂ ਨੇ, ਇੱਕ ਗੋਲ ਦੇ ਵਿੱਚ ਬੀਜ ਬਹੁਤ ਹੁੰਦੇ ਨੇ, ਫਿਰ ਬਹੁਤ ਛੋਟਾ ਬੀਜ ਹੁੰਦਾ, ਬੀਜ ਛੋਟਾ ਬਰੋਟਾ ਬੜਾ, ਛੋਟੇ ਬੀਜ ਚ ਕਿੱਡਾ ਬਰੋਟਾ, ਹੈਰਾਨ ਕਰਨ ਵਾਲੀ ਗੱਲ ਹੈ, ਬਿਸਮਾਦ ਵਾਲੀ ਗੱਲ ਹੈ ਵੀ, ਜੇ ਭਾਈ ਆਹ ਹੈਗਾ ਤਾਂ ਉਹ ਵੀ ਹੈਗਾ, ਐਵੇਂ ਹੀ ਹੈ, ਐਵੇਂ ਹੀ ਉਹ ਹੈ, ਬਸ ਮਿਸਾਲ ਹੀ ਦਿੱਤੀ ਹੈ, ਆ ਤੁਹਾਡੇ ਸਾਹਮਣੇ ਹੈ ਬਰੋਟਾ ਸਾਰਿਆਂ ਚ ਕਿਵੇਂ ਹੈ, ਕਿ ਬਰੋਟੇ ਤੋਂ ਪੈਦਾ ਹੋਏ ਨੇ, ਐਵੇਂ ਹੁਕਮ ਸਾਰਿਆਂ ਚ ਹੈ, ਹੁਕਮ ਤੋਂ ਪੈਦਾ ਹੋਇਆ ਨਾ ਸੀ, ਹੁਕਮ ਸਾਰਿਆਂ ਚ ਹੈ, ਹੁਕਮ ਸਭ ਦੇ ਅੰਦਰ ਹੈ, ਹਾਕਮ ਨਹੀਂ ਹੈਗਾ, ਹਾਕਮ ਅਲੱਗ ਹੈ, ਹਾਕਮ ਨਹੀਂ ਸਾਰਿਆਂ ਚ ਅੰਦਰ, ਹੁਕਮ ਅੰਦਰ ਹੈ ਸਾਡੇ, ਬੜੀ ਅੰਤਰਾਤਮਾ ਦੀ ਆਵਾਜ਼ ਹੈ, ਹੁਕਮ ਹੈ, ਹਾਕਮ ਅੰਦਰ ਕਿਵੇਂ ਹੋਜੂਗਾ, ਹਾਕਮ ਛੋਟਾ, ਹੁਕਮ ਅੰਦਰ ਸਭ ਕੋ ਹੈ, ਹਾਕਮ ਨਹੀਂ ਹੈਗਾ, ਬਸ ਇੱਥੋਂ ਫਰਕ ਹੈ, ਹਾਕਮ ਤਾਂ ਇੱਕ ਹੈ ਹੀ ਨਹੀਂ, ਹੁਕਮ ਇੱਕ ਹੈ, ਹਾਕਮ ਇੱਕ ਨਹੀਂ ਹੈ, ਹਾਕਮ ਤਾਂ ਸਾਡੀ ਪਾਰਲੀਮੈਂਟ ਹੈ, ਸੱਚਖੰਡ ਦੇ ਵਿੱਚ ਸਾਰੀ ਪਾਰਲੀਮੈਂਟ ਦਾ ਹੁਕਮ ਚੱਲਦਾ, ਅਸੀਂ ਮੰਨੀ ਬੈਠੇ ਹਾਂ ਵੀ ਇੱਕ ਬੰਦੇ ਦਾ ਹੁਕਮ ਹੈ, ਇੱਥੇ ਇਹ ਤਾਂ ਹੀ ਸਵਾਲ ਨਹੀਂ ਸੂਤ ਆ ਰਿਹਾ, ਇਹ ਧਰਮਾਂ ਦਾ ਸਵਾਲ ਕਿਉਂ ਨਹੀਂ ਠੀਕ ਆ ਰਿਹਾ, ਉਹ ਇੱਕ ਨੂੰ ਮੰਨੀ ਬੈਠੇ ਨੇ, ਇੱਕ ਤਾਂ ਸਮੁੰਦਰ ਵੀ ਇੱਕ ਹੈ, ਫਿਰ ਕਿੰਨੀਆਂ ਬੂੰਦਾਂ ਨੇ, ਬੂੰਦਾਂ ਰਲ ਕੇ ਸਮੁੰਦਰ ਹੈ, ਬਸ ਐਂ ਇੱਕ ਹੈ ਜਿਵੇਂ ਸਮੁੰਦਰ ਇੱਕ ਹੈ, ਉਹ
ਅਨੇਕ ਹੈ ਫਿਰ ਇੱਕ,
ਅਨੇਕ ਹੈ ਫਿਰ ਇੱਕ, ਇਸ ਤਰੀਕੇ ਨਾਲ ਹੁਕਮ ਸਾਰਿਆਂ ਚ ਹੈ, ਹਾਕਮ ਨਹੀਂ ਸਾਰਿਆਂ ਚ ਹੈ, ਹਾਕਮ ਤਾਂ ਅੱਡ ਅੱਡ ਨੇ ਸਾਰੇ, ਇਹਨੇ ਵੀ ਹਾਕਮ ਬਣ ਕੇ ਚਲੇ ਜਾਣਾ ਉੱਥੇ, ਇਹਨੇ ਜਾਣਾ, ਜੇ ਤੂੰ ਮੇਰਾ ਹੋ ਰਿਹਾ
ਸਭ ਜਗ ਤੇਰਾ,
ਸਭ ਜਗ ਤੇਰਾ ਹੋਇਆ, ਹਾਕਮ ਬਣ ਗਿਆ, ਹੋਰ ਕੌਣ ਬਣ ਗਿਆ, ਜਗ ਦਾ ਮਾਲਕ ਨਹੀਂ ਬਣ ਗਿਆ, ਉਹੀ ਬੰਦਾ ਹੁੰਦਾ ਨਾ ਇਲੈਕਸ਼ਨ ਲੜਦਾ, ਐਮਪੀ ਬਣ ਜਾਂਦਾ, ਐਮਪੀ ਬਣ ਜਾਂਦਾ, ਮਿਨਿਸਟਰ ਬਣ ਜਾਂਦਾ, ਹਾਕਮ ਬਣ ਗਿਆ, ਪ੍ਰਾਈਮ ਮਿਨਿਸਟਰ ਬਣ ਗਿਆ, ਉਹੀ ਪਹਿਲਾਂ ਵੋਟਰ ਹੁੰਦਾ ਵਿਚਾਰਾ, ਹਾਕਮ ਉਹੀ ਬਣ ਜਾਂਦਾ ਨਾ, ਬਸ ਜੇ ਤਰੱਕੀ ਕਰਦਾ ਤਾਂ ਹਾਕਮ ਬਣ ਜਾਂਦਾ, ਇਹੀ ਤਰੱਕੀ ਹੈ, ਜਿਵੇਂ ਇੱਥੇ ਤਰੱਕੀ ਕਰਕੇ ਐਸ ਪੀ ਬਣ ਗਿਆ, ਕੋਈ ਡੀ ਐਸ ਪੀ ਬਣ ਗਿਆ, ਕੋਈ ਆਈ ਜੀ ਬਣ ਗਿਆ, ਹਾਕਮ ਬਣ ਗਿਆ, ਮਿਨਿਸਟਰ ਬਣ ਗਿਆ, ਹਾਕਮ ਧੜੇ ਚਲਿਆ ਗਿਆ ਨਾ, ਚੱਲ ਇੱਥੇ ਤਾਂ ਸਟੇਜਾਂ ਨੇ, ਉੱਥੇ ਸਭ ਬਰਾਬਰ ਨੇ, ਇੱਥੇ ਸਾਡੇ ਸਟੇਜਾਂ ਨੇ, ਉੱਥੇ ਸਟੇਜ ਨਹੀਂ, ਕੋਈ ਸਭ ਬਰਾਬਰ ਨੇ, ਇੰਨਾ ਫਰਕ ਹੈ, ਉੱਥੇ ਸਿਸਟਮ ਆਹੀ ਹੈ, ਉਰੇ ਵੀ ਇਹੋ ਜਿਹਾ ਹੀ ਹੈ, ਸਮਝਾਵਾਂਗੇ ਕਿੱਥੋਂ, ਇੱਥੋਂ ਹੀ ਸਮਝਾਵਾਂਗੇ ਨਾ। ਸਮਝਾਉਣ